गुरु जी, एक ओंकार सतनाम करता परख निर्भव निर्वैर अकाल मूरत अजूनी सैभं गुरुप्रसाद जप आदि सच जुगाद सच है पी सच नानक होसी भी सच ज्यों बुलावे त्यों बोल है स्वामी कुदरत कर्ण हमारी साध संग नानक जस गायो जो प्रभु की अत प्यारी मूक उच्चरे शास्त्र खट इंग ग्रंथर जाय अंध लखे बदरो सुने जो काल कृपा करा।
सतनाम श्री वाहे गुरु साहिब जीओ, क्या पढ़िए क्या गुनिए क्या वेद पुराना सुनिए, क्या पढ़िए क्या गुनिए क्या वेद पुराना सुनिए। वाहे गुरु जी का खालसा,
वाहे गुरु जी की फतेह। राजान राज आनान फान देवान देव उपमा महान चवर तखत शत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जन श्रवण करने लई एकत्र होई गुरु रूप साध संगत जी सारे गुरमुख प्यारे माई भाई गुरु पातशाह जी दी बख्शिश कीती होई फतेह प्रवान करो। वाहिगुरु जी का खालसा, वाहिगुरु जी की फतेह। आप जी ने कबीर जी महाराज दा क्या होया शब्द जो सोरठ राग विच है उस दियां पंक्तियां श्रवण कीतियां ने। पढ़ना गुणना संसार की कार है। लोग पढ़ते लोग विचारा भी करते ते संसार दे लोगां लई पढ़ाई करनी ते विचार करनी एक काम बन गया है। इथों तक ਕਿ ਬਾਣੀ ਪੜ੍ਹਨ ਨੂੰ ਵੀ ਲੋਕ ਕੰਮ ਸਮਝਦੇ, ਕੰਮ ਹੈ। ਪੜ੍ਹੀ ਦਾ ਇਸ ਲਈ ਹੈ ਕਿ ਕੁਝ ਗਿਆਨ ਪ੍ਰਾਪਤ ਹੋ ਜਾਏ। ਜੇ ਗਿਆਨ ਪ੍ਰਾਪਤ ਨਹੀਂ ਹੁੰਦਾ, ਇੱਕ ਬੱਚਾ ਸਕੂਲ ਵਿੱਚ ਜਾਂਦਾ, ਉਹ ਹਰ ਸਾਲ ਇੱਕੋ ਹੀ ਜਮਾਤ ਵਿੱਚ ਪੜ੍ਹੀ ਜਾਂਦਾ, ਪੜ੍ਹਦਾ ਪੇਪਰ ਹੁੰਦੇ ਨੇ ਫੇਲ ਹੋ ਜਾਂਦਾ, ਪੜ੍ਹਦਾ ਪੇਪਰ ਹੁੰਦੇ ਨੇ ਫੇਲ ਹੋ ਜਾਂਦਾ, ਤੇ ਕਿੰਨੀ ਕੁ ਦੇਰ ਤੱਕ ਭਲਾ ਉਹ ਇੱਕ ਜਮਾਤ ਵਿੱਚ ਬੈਠ ਕੇ ਉਹੀ ਪੁਸਤਕਾਂ ਪੜ੍ਹਦਾ ਰਹੇਗਾ? ਦੋ ਸਾਲ, ਤਿੰਨ ਸਾਲ, ਚਾਰ ਸਾਲ, ਬਾਅਦ ਵਿੱਚ ਉਹ ਖੁਦ ਵੀ ਅੱਕ ਜਾਏਗਾ ਤੇ ਮਾਂ ਬਾਪ ਵੀ ਇਹ ਕਹਿਣਗੇ ਬਈ ਤੁਸੀਂ ਅੱਗੇ ਜਾਣਾ ਹੀ ਨਹੀਂ, ਲੰਘਣਾ ਹੀ ਨਹੀਂ, ਤਾਂ ਹਟ ਜਾ, ਨਾ ਪੜ੍ਹ। ਜੀਵ ਨੇ, ਮਨੁੱਖ ਨੇ ਵੀ ਪੜ੍ਹਾਈ ਕੀਤੀ, ਸੰਸਾਰ ਕੀ ਨਹੀਂ ਪਰਮਾਰਥ ਦੀ ਵੀ ਕੀਤੀ। ਬਾਣੀ ਐਸਾ ਦੱਸਦੀ ਹੈ ਕਿ ਇਹ ਚਾਹੁੰਦਾ ਸੀ ਮੁਕਤ ਹੋ ਜਾਵਾਂ, ਇਸ ਲਈ ਇਹਨੇ ਪਾਠ ਵੀ ਕੀਤਾ, ਇਹਨੇ ਵੇਦ ਵੀ ਪੜ੍ਹੇ, ਉਹਨਾਂ ਦੀ ਵਿਚਾਰ ਵੀ ਕੀਤੀ ਕਿ ਮੈਨੂੰ ਮੁਕਤੀ ਮਿਲ ਜਾਏ, ਕਿਉਂਕਿ ਇਹਨੇ ਸੁਣਿਆ ਸੀ ਕਿ ਮੁਕਤੀ ਮਹਾਨ ਹੈ, ਵੇਦ ਮੁਕਤੀ ਦਾਤਾ ਨੇ, ਇਸ ਕਰਕੇ ਇਹਨੇ ਪੜ੍ਹਾਈ ਕੀਤੀ, ਵੇਦ ਪੜ੍ਹੇ, ਉਹਨਾਂ ਦੀ ਵਿਚਾਰ ਕੀਤੀ, ਪਾਠ ਕਰਦਾ ਰਿਹਾ। ਸਾਰਾ ਕੁਝ ਈਸ਼ਵਰ ਦੀ ਪ੍ਰਾਪਤੀ ਲਈ ਸੀ ਪਰ ਨਾ ਹੋਈ, ਨਾ ਹੋਣ ਦਾ ਕਾਰਨ ਕੀ ਸੀ? ਕਿ ਵੇਦ ਪੜ੍ਹਦਿਆਂ ਪਾਠ ਕਰਦਿਆਂ ਕਰਦਿਆਂ ਅੰਦਰ ਹਉਮੈ ਆ ਗਈ, ਸਮਝਣ ਲੱਗ ਪਿਆ ਕਿ ਮੈਂ ਪਾਠ ਕਰਦਾ, ਮੈਂ ਵੇਦ ਪੜ੍ਹਦਾ, ਮੈਂ ਵੇਦਾਂ ਦੀ ਵਿਚਾਰ ਜਾਣਦਾ, ਮੈਨੂੰ ਪਤਾ ਹੈ। ਤੋ ਹਉਮੈ ਨੇ ਆ ਕੇ ਜਿਹੜੀ ਨਾਮ ਵਾਲੀ ਜਗ੍ਹਾ ਸੀ ਉਹ ਮੰਨ ਲਈ। ਸਤਿਗੁਰੂ ਬਾਣੀ ਵਿੱਚ ਇੱਕ ਸਿਧਾਂਤ ਦਿੰਦੇ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਤੇ ਈਸ਼ਵਰ ਦਾ ਨਾਮ, ਇਹ ਦੋਵੇਂ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ। ਜਾਂ ਹਉਮੈ ਰਹੇਗੀ ਜਾਂ ਈਸ਼ਵਰ ਦਾ ਨਾਮ ਰਹੇਗਾ। ਈਸ਼ਵਰ ਦੇ ਨਾਮ ਦੀ ਪ੍ਰਾਪਤੀ ਹੀ ਉਦੋਂ ਹੁੰਦੀ ਹੈ, ਸਤਿਗੁਰੂ ਦੇ ਬਚਨ ਨੇ, ਹਉਮੈ ਜਾਈ ਤਾਂ ਕੰਤ ਸਮਾਈ, ਤੋ ਕਾਮਣ ਪਿਆਰੇ ਨੌ ਨਿਧ ਪਾਈ। ਇਹਦੇ ਅੰਦਰੋਂ ਹਉਮੈ ਚਲੀ ਜਾਏ ਤਾਂ ਇਹ ਈਸ਼ਵਰ ਵਿੱਚ ਸਮਾਉਂਦਾ ਹੈ। ਰਵਿਦਾਸ ਜੀ ਮਹਾਰਾਜ ਨੇ ਬਾਣੀ ਚ ਐਸੇ ਬਚਨ ਕਹੇ ਨੇ ਕਿ ਜਬ ਹਮ ਹੋਤੇ ਤਬ ਤੂੰ ਨਾਹੀ, ਜਿੰਨੀ ਦੇਰ ਹਮ ਮੈਂ ਹੈ, ਹਉਮੈ ਹੈ, ਉਨੀ ਦੇਰ ਤੱਕ ਤੂੰ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੁਣ ਖੇਡ ਐਸੀ ਬਣ ਗਈ ਕਿ ਹੁਣ ਤੂੰ ਹੋ ਗਿਆ ਤੇ ਮੈਂ ਗੁਆਚ ਗਿਆ, ਹਉਮੈ ਗੁਆਚ ਗਈ। ਪਾਠ ਪੜ੍ਹੇ ਇਸ ਲਈ ਕਿ ਈਸ਼ਵਰ ਮਿਲ ਜਾਏ, ਵੇਦ ਪੜ੍ਹੇ, ਵੇਦਾਂ ਦੀ ਵਿਚਾਰ ਕੀਤੀ ਇਸ ਲਈ ਕਿ ਈਸ਼ਵਰ ਮਿਲ ਜਾਏ, ਪਰ ਮਿਲਿਆ ਨਹੀਂ। ਸਤਿਗੁਰੂ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਸਾਡੇ ਸਰੀਰ ਵਿੱਚ ਜੋਗ ਮਤ ਵਾਲੇ ਇੱਕ ਗੱਲ ਨੂੰ ਮੰਨਦੇ, ਬਾਣੀ ਨੇ ਵੀ ਉਹ ਗੱਲ ਕਹੀ ਹੈ ਜਿਹੜੀ ਸ਼ਕਤੀ ਸਾਡੇ ਸਰੀਰ ਚ ਕੰਮ ਕਰਦੀ ਹੈ, ਈਸ਼ਵਰੀ ਸ਼ਕਤੀ ਕਹਿ ਲੋ, ਉਹ ਸਾਡੇ ਉਹਦਾ ਪੜਾਅ ਜਿਹੜਾ ਸਾਡੇ ਸਰੀਰ ਵਿਚ 6 ਜਗ੍ਹਾ ਤੇ ਹੈ। ਗੁਦਾ ਮੰਡਲ ਦੇ ਮੂਲ ਵਿਚ, ਲਿੰਗ ਦੇ ਮੂਲ ਵਿਚ, ਨਾਭੀ ਵਿਚ, ਹਿਰਦੇ ਵਿਚ, ਕੰਠ ਵਿਚ ਤੇ ਇਹ 2 ਭਾਵਾਂ ਦੇ ਵਿਚਕਾਰ 6 ਜਗ੍ਹਾ ਤੇ ਉਹ ਨਿਵਾਸ ਰੱਖਦੀ। ਇਹਨਾਂ ਦੇ ਉੱਪਰ 6 ਤੋਂ ਜਾ ਕੇ ਫਿਰ ਈਸ਼ਵਰ ਦੀ ਪ੍ਰਾਪਤੀ ਹੁੰਦੀ। ਜੋਗੀਆਂ ਨੇ ਉਸੇ ਸ਼ਕਤੀ ਨੂੰ ਜਿਹੜੀ ਸਾਡੇ ਸਰੀਰ ਵਿਚ 6 ਜਗ੍ਹਾ ਤੇ ਵਿਚਰਦੀ ਹੈ, ਉਹਨੂੰ ਇਹ ਗੱਲ ਕਹੀ ਹੈ ਕਿ ਉਹ 6 ਚੱਕਰ ਨੇ, ਖੱਟ ਚੱਕਰ ਉਹਦਾ ਨਾਮ ਆਇਆ। ਬਾਣੀ ਵਿਚ ਵੀ ਖੱਟ ਚੱਕਰ ਆਇਆ। ਤਾਂ ਜਦੋਂ ਉਹ ਸ਼ਕਤੀ ਜਾਗਦੀ ਹੈ ਇਹਨਾਂ 6 ਜਗ੍ਹਾ ਤੇ ਜਿੱਥੇ ਜਿੱਥੇ ਉਹਦਾ ਨਿਵਾਸ ਹੈ, ਉਹਦੇ ਤੋਂ ਉੱਪਰ ਉੱਠਦੀ 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 ਜਦੋਂ ਇਹ 2 ਭਾਵਾਂ ਦੇ ਵਿਚਕਾਰੋਂ ਕ੍ਰਾਸ ਹੋ ਕੇ ਉਹ ਅੱਗੇ ਲੰਘਦੀ ਹੈ, ਜਿਸ ਨੂੰ ਸਹਿਤਰਾਰ ਚੱਕਰ ਕਹਿੰਦੇ, 7ਵਾਂ ਚੱਕਰ। ਜੋਗੀ ਲੋਕ ਇਹ ਮੰਨਦੇ ਨੇ ਕਿ ਉੱਥੇ ਜੋਤੀ ਸਰੂਪ ਦਾ ਸਿੰਘਾਸਨ ਹੈ ਵਾਹਿਗੁਰੂ ਰਹਿੰਦਾ। ਉਹ ਈਸ਼ਵਰ, ਈਸ਼ਵਰੀ ਸ਼ਕਤੀ ਜਿਹੜੀ ਹੈ, ਵੇਦ ਪੜ੍ਹੇ ਪਰ ਪ੍ਰਾਪਤ ਨਾ ਹੋਈ, ਕਠਨ ਤੋਂ ਕਠਨ ਸਾਧਨ ਵੀ ਕੀਤੇ, ਨਿਵਲ ਭਯੰਗਮ ਸਾਧੇ, ਨਿਉਲੀ ਕਰਮ ਵੀ ਕੀਤਾ। ਬਾਣੀ ਚ ਜਿਕਰਾਇਆ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਨਿਉਲੀ ਕਰਮ ਐਸਾ ਹੈ ਜਿਵੇਂ ਤੁਸੀਂ ਚੌਕੜਾ ਮਾਰ ਕੇ ਕਿਸੇ ਜਗ੍ਹਾ ਤੇ ਬੈਠ ਜਾਂਦੇ ਹੋ ਤੇ ਆਪਣੇ ਸਰੀਰ ਨੂੰ ਬਾਹਰੋਂ ਨਹੀਂ ਹਿਲਾਉਂਦੇ, ਪਰ ਅੰਦਰਲੀ ਸ਼ਕਤੀ ਨਾਲ ਜਿਹੜੀਆਂ ਅੰਤੜੀਆਂ ਨੇ ਉਹਨਾਂ ਨੂੰ ਅੰਦਰੋਂ ਜ਼ੋਰ ਲਾ ਕੇ ਹਿਲਾਉਂਦੇ ਹੋ ਤੇ ਸਹਿਜੇ ਸਹਿਜੇ ਜਿਵੇਂ ਦੁੱਧ ਰਿੜਕੀਦਾ ਹੈ, ਅੰਤੜੀਆਂ ਅੰਦਰੋਂ ਸਾਰੀਆਂ ਹਿੱਲ ਜਾਂਦੀਆਂ ਨੇ। ਜਿੱਧਰ ਤੁਸੀਂ ਉਹਨਾਂ ਨੂੰ ਹਿਲਾਓਗੇ ਉਹ ਹਿੱਲ ਜਾਣਗੀਆਂ। ਤੇ ਜੋਗੀ ਲੋਕ ਕੀ ਕਰਦੇ ਨੇ, ਪੁਰਾਣੇ ਸਮੇਂ, ਅੱਜ ਮੁਸ਼ਕਲ ਹੈ, ਅੱਜ ਦੇ ਯੁੱਗ ਵਿਚ ਇੰਨੀ ਕਠਿਨ ਸਾਧਨਾ ਤਾਂ ਕੋਈ ਕਰਦਾ ਨਹੀਂ, ਉਹ ਫਿਰ ਕੀ ਕਰਦੇ, ਵਗਦੇ ਪਾਣੀ ਦੇ ਥੱਲੇ ਕੋਲ ਜਾ ਕੇ ਬੈਠਦੇ। ਉਹ ਜਿਹੜੀਆਂ ਅੰਤੜੀਆਂ ਹਿਲਾਈਆਂ ਸਾਰੇ ਸਰੀਰ ਚ, ਉਹਨਾਂ ਨੂੰ ਫਿਰ ਅੰਤੜੀਆਂ ਨੂੰ ਮੂੰਹ ਰਾਹੀਂ ਬਾਹਰ ਕੱਢਦੇ, ਉਹਨਾਂ ਨੂੰ ਧੋਦੇ ਤੇ ਫਿਰ ਅੰਦਰ ਪਾ ਲੈਂਦੇ। ਐਸੇ ਕਠਿਨ ਸਾਧਨ ਨੂੰ ਨਿਉਲੀ ਕਰਮ ਕਹਿੰਦੇ। ਬਾਣੀ ਦੇ ਵਚਨ ਨੇ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਇਹ ਸਾਰਾ ਕੁਝ ਕੀਤਾ ਤਾਂ ਇਸ ਲਈ ਕਿ ਈਸ਼ਵਰ ਮਿਲ ਜਾਏ, ਪਰ ਮਿਲਿਆ ਨਹੀਂ। ਸਤਿਗੁਰੂ ਤੋਂ ਪੁੱਛੀਏ ਕਿਉਂ ਨਹੀਂ ਮਿਲਿਆ ਇੰਨੇ ਕਰਮ ਕੀਤੇ, ਤੋ ਆਪ ਐਸੇ ਬਚਨ ਕਹਿੰਦੇ ਨੇ ਕਿ ਭਾਈ ਉਹ ਇਸ ਲਈ ਨਹੀਂ ਮਿਲਿਆ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਅਦਕ ਦਾ ਅਰਥ ਹੈ ਬਹੁਤੀ, ਅਹੰ ਦਾ ਅਰਥ ਹੈ ਹਉਮੈ। ਜਿਹੜੀ ਮਨੁੱਖ ਦੀ ਬੁੱਧੀ ਸੀ ਉਹ ਵਧੇਰੇ ਹਉਮੈ ਵਿਚ ਬੰਨੀ ਗਈ। ਹੁਣ ਉਹਨੂੰ ਇਹ ਹੋ ਗਿਆ ਕਿ ਮੈਂ ਤਾਂ ਭਿਅੰਗਮਾ ਨਾੜੀ ਨੂੰ ਸਾਧ ਲਿਆ, ਮੈਂ ਨਿਉਲੀ ਕਰਮ ਕਰ ਲੈਂਦਾ, ਬੁੱਧੀ ਵਧੇਰੇ ਹਉਮੈ ਵਿੱਚ ਬੰਨੀ ਗਈ, ਮਿਲਣਾ ਸੀ ਈਸ਼ਵਰ ਨੂੰ, ਗਲ ਪੈ ਗਈ ਹਉਮੈ, ਇਸ ਕਰਕੇ ਹੁਣ ਮਿਲਾਪ ਨਹੀਂ ਹੈ। ਤਾਂ ਪੜ੍ਹਨਾ ਸੀ ਇਸ ਲਈ ਕਿ ਉਸ ਦਾ ਪਤਾ ਚੱਲ ਜਾਏ। ਗੁਰੂ ਸਾਹਿਬ ਨੇ ਬਚਨ ਕਹਿ, ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਚੱਖਣਾ ਝਾਖ। ਇੰਨੀ ਬੜਾਈ ਹੈ, ਨਾਨਕ ਲਿਖੈ ਇੱਕ ਗੱਲ, ਉਹ ਇੱਕ ਗੱਲ ਸਮਝ ਵਿੱਚ ਆ ਜਾਏ। ਉਹ ਇੱਕ ਗੱਲ ਕਿਹੜੀ? ਵਾਹਿਗੁਰੂ ਦਾ ਪਾਉਣਾ, ਈਸ਼ਵਰ ਦੀ ਪ੍ਰਾਪਤੀ। ਬੁੱਲੇ ਸ਼ਾਹ ਤੇ ਕਿਸੇ ਨੇ ਸਵਾਲ ਕੀਤਾ, ਸੂਫੀ ਫਕੀਰ ਸੀ, ਕਹਿਣ ਲੱਗੇ ਸਾਈਂ ਜੀ, ਰੱਬ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਜਿਹੜਾ ਸਵਾਲ ਕਰਦਾ ਹੈ ਉਹ ਆਪੋ ਗੱਠੇ ਲਾ ਰਿਹਾ, ਗੱਠੇ ਪਿਆਜ ਪਨੀਰੀ ਪੁੱਟ ਕੇ ਲਿਆਉਂਦਾ, ਖੇਤ ਚ ਵੱਖ ਵੱਖ ਲਾਈ ਜਾਂਦਾ। ਬੁੱਲੇ ਸ਼ਾਹ ਕਹਿੰਦੇ ਬਸ ਇੰਨਾ ਹੀ ਕੰਮ ਹੈ, ਇਧਰੋਂ ਪੱਟਣਾ ਇਧਰ ਲਾਉਣਾ, ਇਹੀ ਰੱਬ ਦਾ ਪਾਉਣਾ ਹੈ, ਪਾਇਆ ਜਾਂਦਾ। ਪਰ ਯਾਦ ਰੱਖਿਓ, ਸ਼ਬਦ ਬੜੇ ਸੌਖੇ ਨੇ, ਕਿਆ ਬੜਾ ਸੌਖਾ ਜਾਂਦਾ, ਪਰ ਇਧਰੋਂ ਪੱਟਣਾ ਹੀ ਬੜਾ ਔਖਾ ਹੈ, ਲਾਉਣਾ ਤਾਂ ਬਾਅਦ ਦੀ ਗੱਲ ਹੈ, ਪੱਟਿਆ ਨਹੀਂ ਜਾਂਦਾ। ਪੱਟਦਿਆਂ ਪੱਟਦਿਆਂ ਜੀਵਨ ਬਤੀਤ ਹੋ ਜਾਂਦਾ, ਕਹਿੰਦਾ ਗੱਲ ਨਹੀਂ ਬਣੀ। ਮੈਂ ਗੁਰਸਿੱਖ ਪਿਆਰਿਓ, ਜਿਨ੍ਹਾਂ ਨੂੰ ਬਾਣੀ ਵਿਸਰ ਗਈ, ਨਾਮ ਭੁੱਲ ਗਿਆ, ਉਹਨਾਂ ਲੋਕਾਂ ਨੂੰ ਤਾਹਾਂ ਮਾਰ ਕੇ ਰੋਂਦਿਆਂ ਵੇਖਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਹਾਂ ਮਾਰ ਕੇ ਮੈਂ ਆਪਣੀਆਂ ਅੱਖਾਂ ਨਾਲ ਰੋਂਦੇ ਵੇਖੇ ਨੇ, ਤੇ ਕਹਿੰਦੇ ਕੀ ਨੇ ਜੀ, ਬਾਣੀ ਭੁੱਲ ਗਈ, ਬਾਣੀ ਵਿਸਰ ਗਈ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਐਸੇ ਬਚਨ ਕਹੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਪੜ੍ਹਨਾ ਤਾਂ ਇਸ ਲਈ ਹੈ ਕਿ ਉਸ ਦੀ ਪ੍ਰਾਪਤੀ ਹੋ ਜਾਏ। ਅਸੀਂ ਲੋਕ ਗਿਣਤੀ ਚ ਪੈ ਕੇ ਪੜ੍ਹਦੇ ਹਾਂ। ਯਾਦ ਰੱਖਿਓ, ਮਨ ਨਾਲ ਗਿਣਤੀ ਵੀ ਜ਼ਰੂਰੀ ਹੈ, ਮਨ ਨਾਲ ਜ਼ਰੂਰੀ ਹੈ। ਜੇ ਤੁਸੀਂ ਇਹ ਸੋਚ ਲੈਂਦੇ ਹੋ ਕਿ ਮੈਂ ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰਨੇ ਨੇ, ਉਹ ਗਿਣਤੀ ਆਪਣੇ ਮਨ ਨਾਲ ਰੱਖੋ, ਕਿਉਂਕਿ ਮਨ ਅਵੇਸਲਾ ਨਾ ਹੋ ਜਾਏ, ਕਰੋ, ਪਰ ਮਾਲਕ ਨਾਲ ਨਹੀਂ। ਮਾਲਕ ਨਾਲ ਗਿਣਤੀ ਕਾਹਦੀ ਵਾਈ? ਸਤਿਗੁਰੂ ਨੇ ਬਚਨ ਕਹੇ ਨੇ ਬਾਣੀ ਵਿੱਚ, ਸਾਹਿਬ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸਕਾ ਗਇਆ, ਨਿਤ ਚਹੀਆ ਪਾਏ ਝੱਗੂ ਸੁੱਟੇ, ਚੱਖਦਾ ਚੱਖਦਾ ਝੜ ਪਿਆ, ਨਿਤ ਉਪਾਵ ਕਰੇ ਮਾਇਆ ਧਨ ਕਾਰਨ, ਅਗਲਾ ਧਨ ਵੀ ਉੱਡ ਗਇਆ, ਤੇ ਜੇ ਸੋਨੇ ਨੂੰ ਉਹ ਹੱਥ ਤਾਵੇ ਤਾਂ ਖੇਹੂ ਸੇਤੀ ਰਲ ਗਿਆ। ਕਦੇ ਐਸਾ ਸਮਾਂ ਵੀ ਆਉਂਦਾ ਜਦੋਂ ਸੋਨੇ ਨੂੰ ਹੱਥ ਪਾਓ ਤੇ ਮਿੱਟੀ ਬਣ ਜਾਂਦੀ। ਨਾਮ ਨਾਲ ਜੁੜੇ ਰਹੋ, ਫਿਰ ਐਸਾ ਸਮਾਂ ਵੀ ਆਉਂਦਾ ਕਿ ਮਿੱਟੀ ਨੂੰ ਹੱਥ ਪਾਓ ਸੋਨਾ ਹੋ ਜਾਂਦੀ। ਦੋਵੇਂ ਗੱਲਾਂ ਬਰਾਬਰ ਬਰਾਬਰ। ਤੋ ਪੜ੍ਹਾਈ ਤਾਂ ਕਰਦੇ ਹਾਂ, ਪਾਠ ਪੜ੍ਹਦੇ ਹਾਂ, ਪਰ ਅਫਸੋਸ ਹੈ ਕਿ ਅਸੀਂ ਉਸ ਤੋਂ ਸਿੱਖਿਆ ਕੁਝ ਨਹੀਂ। ਜਪ ਜੀ ਸਾਹਿਬ ਵੀ ਲੈ ਲਓ ਭਾਈ, ਬਾਅਦ ਅੱਗੇ ਬਾਅਦ ਚੱਲੋ, ਮੂਲ ਮੰਤਰੀ ਲੈ ਲਓ, ਕਿ ਮੂਲ ਮੰਤਰ ਬਾਰੇ ਅਸੀਂ ਜਾਣ ਗਏ ਕਿ ਜਿਸ ਦਾ ਸਰੂਪ ਗੁਰੂ ਸਾਹਿਬ ਨੇ ਮੂਲ ਮੰਤਰ ਵਿੱਚ ਲਿਖਿਆ ਉਹ ਕੈਸਾ ਹੈ, ਜਿਸ ਨੂੰ ਆਪ ਕਹਿੰਦੇ ਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ गुर प्रसाद जप आद सच जुगाद सच है भी सच नानक होसी भी सच। असी इस जान लिया नहीं जाने पाठ तो सारा गुरु ग्रंथ साहब पढ़ी जाते कोई औखा नहीं गुरमुखी लिपि है पढ़ सकते हो पर जिन्नी देर तक एक ओंकार इस जानोगे नहीं गल नहीं बनेगी। इसे दे भेद जपजी साहब खोले सतगुरु ने कि जे तू एक ओंकार जानना चाहना तो फिर भाई गुरु दे कोल आ उदा जस गा जेड़ा गाउंदा है उन्हें बल मिलता है गावै को तान होवै के सैतान जेड़ा गाउंदा है उन्हें दातां मिलदियां गावै को दात जाना निशान जेड़ा गाउंदा है उदे अंदर गुण पैदा हो जांदे ने। ए नहीं कि कीर्तन करना है साज लैके नहीं आउंदा जस उदा गाउणा है वाहगुरु कहना भी जस गाउणा है। ਇਹ ਹੁਣ ਕਹਿੰਦਾ ਜੀ ਮੈਨੂੰ ਗਾਉਣਾ ਆਉਂਦਾ ਨਹੀਂ ਗੁਰੂ ਸਾਹਿਬ ਕਹਿੰਦੇ ਫਿਰ ਜੇ ਨਹੀਂ ਗਾਉਣਾ ਆਉਂਦਾ ਭਾਈ ਸੁਣ ਲੈ ਜਪਜੀ ਸਾਹਿਬ ਵਿੱਚ ਸਤਿਗੁਰੂ ਨੇ ਚਾਰ ਪੌੜੀਆਂ ਸੁਣਨ ਦੀਆਂ ਕਹੀਆਂ। ਹੁਣ ਇਹ ਕਹਿੰਦਾ ਜੀ ਸੁਣਾ ਕਿੱਥੋਂ ਜਾ ਕੇ ਵਿਹਲ ਨਹੀਂ ਮਿਲਦਾ ਕਿਹਦੇ ਕੋਲੋਂ ਸੁਣਾ ਸਤਿਗੁਰੂ ਕਹਿੰਦੇ ਜੇ ਸੁਣ ਨਹੀਂ ਸਕਦਾ ਫਿਰ ਮੰਨ ਹੀ ਲੈ ना गाउंदा है ना सुनदा है ना मनन लई तैयार है प्राप्ति कित्थों होगी भाई। गाओगे नहीं सुनोगे नहीं मनन लई तैयार नहीं किवें प्राप्ति हो जाएगी औखी है। उहदी प्राप्ति लई तो लोग जन्म गाल दिंदे फिर प्राप्ति नहीं हुंदी गाउंदिया गाउंदिया सुनते चले जाते फिर प्राप्ति नहीं होंगी मनते अंदरों पर फिर ताहा मारते हाए मिलिया नहीं मनते पता है कि उस तो बिना कोई है नहीं फिर कहने क्यों देरी लाई क्यों मिलिया नहीं। संत बाबा अत्र सिंह जी मस्तुआणा साहब वाले ब्रह्म ज्ञानी महापुरुष उन्होंने मैं जीवन पढ़िया कि आप जी ने 125,000 पाठ जपजी साहब का किया 125,000 पाठ जे 101 पाठ रोज का करिए तो 4.5 साल लग जाते जे 50 रोज दे करिए 9 साल लगन गए पर ओ रोजाना 101 पाठ जपजी साहब दा कर दे। हजूर साहब ज्यादा समा उन्होंने बतीत किया उथे रहे गोदावरी दे कंडे ते बैठ जाते 100-101 रोड़ चुन के रख लेंदे एक पाठ हो जाना एक रोड़ गोदावरी छुड़ दिंदे। एक सौ एक पाठ रोज दा करके 125,000 पाठ करन तो बाद भी जदों गल ना बनी अंदर वराग पैदा हो गया भय ते बैराग उपजे हर खोजत फिरना जो कोई प्रेम करदा है ना उदे अंदर वराग पैदा हुंदा वराग विच रोंदे लोग रब नू लभदे नहो ढूंढेंदी दर्शन कारण बीथी बीथी पेखा गली गली कितों मिल जाए फिर पुकारदा सतगुरु कोई आण मिलावै मेरा प्रीतम प्यारा हूं तिस भयाप विच आई। जद ना गल बनी वैराग वध गया सुनिया हुणे शरीर किसे कम नहीं कहिंदे बस ਜੇ ਨਹੀਂ ਮਿਲਦਾ ਰੱਖ ਕੇ ਕੀ ਕਰਨਾ ਇਹਨੂੰ? ਆਪ ਦੂਨ ਦੇ ਇਲਾਕੇ ਵਿਚ ਚਲੇ ਗਏ, ਡੇਰਾ ਦੂਨ। ਦੂਨ ਉਹ ਇਲਾਕਾ ਹੁੰਦਾ ਜਿੱਥੇ ਦੋਵੇਂ ਪਾਸੇ ਪਹਾੜ ਹੋਣ, ਵਿਚਾਲੇ ਜਗ੍ਹਾ ਖਾਲੀ ਹੋਵੇ, ਉਹਨੂੰ ਦੂਨ ਦਾ ਏਰੀਆ ਕਹਿੰਦੇ। ਦੇਹਰਾਦੂਨ ਚਲੇ ਗਏ, ਉਹਨਾਂ ਸਮਿਆਂ ਵਿਚ ਪਤਾ ਲੱਗਿਆ ਕਿ ਇੱਕ ਜਗ੍ਹਾ ਐਸੀ ਜਿੱਥੇ ਸ਼ੇਰ ਆਉਂਦਾ ਪਾਣੀ ਪੀਣ ਲਈ ਆਉਂਦਾ, ਜਾ ਕੇ ਉੱਥੇ ਬੈਠ ਗਿਆ। ਸ਼ੇਰ ਆਏਗਾ, ਖਾ ਲਏਗਾ, ਕੰਮ ਮੁੱਕੇਗਾ। ਰੱਬ ਨਹੀਂ ਮਿਲਦਾ ਇਹਦੇ ਨਾਲ ਤਾਂ ਚੰਗਾ ਹੀ ਹੈ, ਖਤਮ ਹੋਵੇ ਕੰਮ ਵਿੱਚ। ਸ਼ੇਰ ਆਇਆ, ਸ਼ੇਰ ਨੇ ਸੁੰਘਿਆ, ਪਰ ਸ਼ੇਰ ਨੇ ਖਾਧਾ ਨਹੀਂ, ਪਾਣੀ ਪੀਤਾ, ਵਾਪਸ ਚਲੇ ਗਿਆ। ਰਾਗ ਹੋਰ ਵੱਧ ਗਿਆ ਕਿ ਇਹ ਸਰੀਰ ਇੰਨਾ ਨਕਾਰਾ ਜੀ ਨੂੰ ਸ਼ੇਰ ਨੇ ਵੀ ਨਹੀਂ ਖਾਧਾ। ਪਹਾੜ ਦੇ ਉੱਪਰ ਚੜ ਕੇ ਛਾਲ ਮਾਰ ਦਿੱਤੀ ਆਤਮ ਹੱਤਿਆ ਕਰਨ ਲਈ, ਤੇ ਦੇਵ ਨੇਤ ਐਸੀ ਹੋਈ, ਜਿਸ ਰਾਖਾ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋਂ ਵਿਸਾਰੈ। ਜਿੱਥੋਂ ਆਏ ਸਨ ਈਸ਼ਵਰ ਨੇ ਚੁੱਕਿਆ ਤੇ ਉੱਥੇ ਬਿਠਾ ਦਿੱਤਾ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਕੋਈ ਆ ਗਿਆ, ਉਹਨੂੰ ਕੱਪੜੇ ਦੇ ਦਿੱਤੇ, ਪਹਿਲੇ ਪਾਟੇ ਸਨ, ਮਾਰੇ ਕੱਪੜੇ ਪਾ ਲਓ। ਆਇਆ ਕੌਣ? ਆਪ ਹੀ ਆਇਆ। ਇੱਕ ਵਾਰ ਆਪ ਤਪੱਸਿਆ ਕਰਦੇ ਜਦੋਂ ਹਜ਼ੂਰ ਸਾਹਿਬ, ਉੱਥੇ ਵੀ ਐਸੀ ਘਟਨਾ ਵਾਪਰੀ, ਕਸਹਿਰੇ ਪਾਟ ਗਏ ਸਾਹਿਬ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁਜਾਰੀ ਨੂੰ ਹੁਕਮ ਦਿੱਤਾ ਕਿ ਮੇਰਾ ਸਿੱਖ ਬੰਦਗੀ ਕਰਦਾ, ਚਾਰ ਦਿਨਾਂ ਦਾ ਭੁੱਖਾ ਹੈ, ਉਹਦੇ ਲਈ ਪ੍ਰਸ਼ਾਦਾ ਬਣਾ ਕੇ ਲੈ ਕੇ ਜਾਓ, ਔਰ ਨਾਲ ਉਹਦੇ ਕਸਹਿਰੇ ਪਾਟਿਆ ਕਸਹਿਰਾ ਲੈ ਕੇ ਜਾਓ। ਅਚਿੰਤ ਕੰਮ ਕਰੈ ਪ੍ਰਭ ਤਿਨਖੇ, ਜਿਨ ਹਰ ਕਾ ਨਾਮ ਪਿਆਰਾ। ਪੁਜਾਰੀ ਦੂਜੇ ਪਾਸੇ ਚਲਿਆ ਗਿਆ, ਪਤਾ ਨਹੀਂ ਸੀ ਦਿਸ਼ਾ ਦਾ, ਕਿਹੜੀ ਦਿਸ਼ਾ ਚ। ਫਿਰ ਦੂਸਰੇ ਦਿਨ ਹੁਕਮ ਹੋਇਆ, ਤੂੰ ਗਲਤ ਰੁੱਖ ਚਲ ਗਿਆ, ਦੂਜੇ ਪਾਸੇ ਜਾ। ਫਿਰ ਪੁਜਾਰੀ ਗਿਆ, ਪੁਜਾਰੀ ਨੇ ਜਦੋਂ ਬਾਬਾ ਜੀ ਨੇ ਦੇਖਿਆ ਪੁਜਾਰੀ ਆਇਆ, ਯਾਦ ਰੱਖਿਓ ਅਸੀਂ ਲੋਕ ਪੁਜਾਰੀ ਕਹਿੰਦੇ ਹਾਂ, ਪਰ ਮੈਂ ਇਹ ਗੱਲ ਕਹਿਣਾ ਪਿਆ ਰਿਹਾ ਕਿ ਸਿੱਖ ਕੌਮ ਵਿੱਚੋਂ, ਸਾਰੀ ਸਿੱਖ ਕੌਮ ਵਿੱਚੋਂ ਉਸ ਬੰਦੇ ਦੀ ਬੰਦਗੀ ਕਿੰਨੀ ਜ਼ਿਆਦਾ ਹੋਏਗੀ ਜਿਹਨੂੰ ਕੱਲੇ ਨੂੰ ਇਹ ਅਧਿਕਾਰ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਗੀਠੇ ਪਾਸ ਉਹ ਜਾ ਸਕਦਾ, ਦੂਸਰਾ ਨਹੀਂ ਜਾ ਸਕਦਾ। ਆਪ ਉੱਠ ਕੇ ਖੜੇ ਹੋ ਗਏ, ਪੁਜਾਰੀ ਨੂੰ ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਉਂ ਖੇਚਲ ਕੀਤੀ, ਕਿਉਂ ਆਏ ਹੋ? ਕਹਿਣ ਲੱਗੇ, ਮੈਨੂੰ ਸਤਿਗੁਰੂ ਨੇ ਕਿਹਾ ਤੁਹਾਡੇ ਕੱਪੜੇ ਪਾਟੇ ਤੁਸੀਂ ਇੰਨੇ ਦਿਨਾਂ ਦੇ ਭੁੱਖੇ ਹੋ, ਮੈਂ ਆ ਗਿਆ। ਕਹਿੰਦੇ, ਫਿਰ ਅੱਜ ਤੋਂ ਬਾਅਦ ਤੁਸੀਂ ਨਹੀਂ ਆਓਗੇ, ਮੈਂ ਆਪੇ 24 ਘੰਟਿਆਂ ਵਿੱਚ ਇੱਕ ਵਾਰ ਜਾ ਕੇ ਪ੍ਰਸ਼ਾਦਾ ਛਕਿਆ ਕਰਾਂਗਾ ਲੰਗਰ ਸਾਹਿਬ ਤੋਂ। ਆਪ ਜੀ ਜਾਂਦੇ ਰਹੇ ਲੰਗਰ ਵਿੱਚ, ਦੋ ਪ੍ਰਸ਼ਾਦੇ, ਪ੍ਰਸ਼ਾਦਾ ਜਿੰਨੀ ਲੋੜ ਹੁੰਦੀ ਸੀ ਲੈ ਕੇ ਛੱਕ ਕੇ ਆ ਕੇ ਉੱਥੇ ਬੈਠ ਜਾਂਦੇ, ਬੰਦਗੀ ਕਰਦੇ। ਜਦੋਂ ਉੱਥੇ ਬਿਠਾ ਦਿੱਤਾ, ਕਿਸੇ ਨੇ ਆ ਕੇ ਕੱਪੜੇ ਦੇ ਦਿੱਤੇ, ਫਿਰ ਜਿਹਦੇ ਤੇ ਦ੍ਰਿਸ਼ਟੀ ਪਈ, ਜਿਹਨੂੰ ਦੇਖਿਆ, ਚੱਲ ਬਈ ਤੁਸੀਂ ਕਿਹਦਾ ਪ੍ਰਚਾਰ ਕਰਨਾ, ਤੂੰ ਨਾਲ ਜਾਣਾ, ਤੂੰ ਇੱਥੇ ਫਿਰਦਾ। ਕਿਸੇ ਨੇ ਨਹੀਂ ਕਿਹਾ ਮੈਂ ਨਹੀਂ ਜਾਣਾ, ਸਭ ਨਾਲ ਹੋ ਤੁਰੇ। ਉਹਨਾਂ ਸਮਿਆਂ ਵਿੱਚ ਉਹਨਾਂ ਦੇ ਜੀਵਨ ਇਤਿਹਾਸ ਵਿੱਚ ਲਿਖਿਆ ਐਸਾ ਮਿਲਦਾ ਕਿ ਸਿੱਧੀਆਂ ਧਾਰਨਾ ਦਾ ਕੀਰਤਨ ਕਰਦੇ, ਅੱਜ ਜਿਹਨੂੰ ਅਸੀਂ ਕਹਿੰਦੇ ਕੱਚੀ ਬਾਣੀ ਹੈ, ਕਦੇ ਬਾਣੀ ਪੜ੍ਹ ਕੇ ਪੁੱਛੋ ਸਤਿਗੁਰੂ ਤੋਂ ਇਹ ਕੱਚੀ ਬਾਣੀ ਕਿਹੜੀ ਹੈ। ਆਪ ਜੀ ਦੇ ਬਚਨ ਨੇ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ, ਹੋਰ ਕੱਚੀ ਬਾਣੀ ਜਿਹੜੀ ਸਤਿਗੁਰੂ ਦੀ ਗੱਲ ਤੋਂ ਬਿਨਾਂ ਗੰਦੇ ਗੀਤ ਗਾਉਣੇ ਨੇ ਉਹ ਕੱਚੀ ਬਾਣੀ ਹੈ। ਜਿਹੜੀ ਬਾਣੀ ਵਿੱਚ, ਜਿਹੜੀ ਭਾਖਿਆ ਵਿੱਚ ਸਤਿਗੁਰੂ ਦੀ ਗੱਲ ਹੈ ਉਹ ਕੱਚੀ ਨਹੀਂ ਹੈ। ਆਪ ਅੱਗੇ ਚੱਲ ਕੇ ਕਹਿੰਦੇ, ਹਰ ਹਰ ਨਿੱਤ ਕਰ ਹੈ ਰਸਨਾ, ਇਹ ਤਾਂ ਕੱਚਾ ਨਹੀਂ। ਪਰ ਕਹਿੰਦੇ ਕੇਵਲ ਰਸਨਾ ਨਾਲ, ਕਹਿੰਦਾ ਹਰ ਹਰ ਨਿੱਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਜਿਹੜੀ ਬਾਣੀ ਵਿੱਚ ਗੁਰੂ ਦੀ ਗੱਲ ਨਹੀਂ ਉਹ ਬਾਣੀ ਕੱਚੀ। ਪ੍ਰਾਪਤ ਸਵਾਮੀ ਇੱਕ ਓਹੰਕਾਰ ਹੀ ਅਸੀਂ ਨਹੀਂ ਸਮਝਿਆ। ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ ਪਰ ਅਜੇ ਤੱਕ ਇੱਕ ਓਹੰਕਾਰ ਦੀ ਵਿਚਾਰ ਨਹੀਂ ਕੀਤੀ ਕਿ ਜੋ ਸਤਿਗੁਰੂ ਕਹਿ ਕੇ ਗਏ ਨੇ ਇੱਕ ਓਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਉਹ ਕੈਸਾ ਹੈ। ਗੁਰੂ ਇਹ ਵੀ ਕਹਿੰਦਾ ਤੇਰੇ ਅੰਦਰ ਬੈਠਾ। ਗੁਰੂ ਇੱਥੋਂ ਤੱਕ ਕਹਿ ਜਾਏ ਕਿ ਤੇਰੇ ਅੰਦਰ ਹੈ, ਤੂੰ ਆਪਣੇ ਅੰਦਰੋਂ ਖੋਜਣਾ ਹੈ। ਬੰਦੇ ਖੋਜ ਦਿਨ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਤੇ ਸਿੱਖ ਫਿਰ ਪਰੇਸ਼ਾਨੀਆਂ ਚ ਫਿਰਦਾ ਰਹੇ। ਇਹਦਾ ਮਤਲਬ ਗੁਰੂ ਦੀ ਗੱਲ ਵੱਲ ਸਿੱਖ ਦਾ ਧਿਆਨ ਨਹੀਂ ਹੈ। ਜਦੋਂ ਗੁਰੂ ਦੀ ਗੱਲ ਵੱਲ ਧਿਆਨ ਦਿਓਗੇ, ਯਾਦ ਰੱਖਿਓ, ਜੇ ਬਹੁਤਾ ਪਦਾਰਥ ਹੋਵੇ ਬਹੁਤਾ ਉਹਦੇ ਵਿੱਚ ਇੰਨੀ ਕੁ ਗੰਦਗੀ ਪਾ ਦਈ ਹੈ, ਇੰਨੀ ਕੁ ਥੋੜੀ ਜਿਹੀ ਰਾਂਚਕ ਮਾਤਰ, ਇਮਾਨਦਾਰੀ ਨਾਲ ਦੱਸੋ ਕਿ ਪਦਾਰਥ ਖਾਣ ਦੇ ਕਾਬਲ ਰਹਿੰਦਾ? ਬਣਾ ਮੋਈ ਪਦਾਰਥ ਵਿੱਚ ਥੋੜਾ ਜਿਹਾ ਵਿਸਤਾ ਪਾ ਦੇ ਲਿਆ ਕੇ ਖਾਣ ਦੇ ਕਾਬਲ ਰਹੇਗਾ? ਜਪੀ ਜਾਓ ਨਾਮ ਜਿੰਨਾ ਜਪਦੇ ਹੋ, ਤੇ ਜੇ ਥੋੜਾ ਜਿਹਾ ਝੂਠ ਬੋਲੋ ਵਪਾਰ ਲੈ ਜਾਏਗਾ ਨਾਮ। ਨਾਮ ਜਪਦੇ ਹੋ ਜੇ ਕੋ ਥੋੜੀ ਜਿਹੀ ਨਿੰਦਾ ਕਰਦੇ ਹੋ ਕਿਸੇ ਦੀ, ਉਹ ਤਾਂ ਗੰਦਗੀ ਹੈ। ਜਦੋਂ ਉਹਦੇ ਵਿੱਚ ਰਲੇਗੀ ਪਦਾਰਥ ਭ੍ਰਸ਼ਟ ਹੋ ਜਾਏਗਾ, ਪਦਾਰਥ ਕੰਮਦਾ ਨਹੀਂ ਰਹੇਗਾ। ਚਾਹੇ ਗੰਦਗੀ ਤੇ ਪਦਾਰਥ ਪਾ ਦਿਓ, ਚਾਹੇ ਪਦਾਰਥ ਤੇ ਗੰਦਗੀ ਪਾ ਦਿਓ, ਭ੍ਰਸ਼ਟ ਤਾਂ ਪਦਾਰਥ ਹੀ ਹੁੰਦਾ। ਕਬੀਰ ਜੀ ਕਹਿੰਦੇ ਨੇ ਐ ਜੀਵ ਤੂੰ ਪੜ੍ਹਦਾ ਹੈ ਤੇ ਤੇਰੇ ਪੜ੍ਹਨ ਦਾ ਲਾਭ ਕੀ ਹੈ? ਕਿਆ ਪੜ੍ਹੀਐ ਕਿਆ ਗੁਨੀਐ। ਗੁਨਣ ਦਾ ਅਰਥ ਹੈ ਵਿਚਾਰ ਕਰਨੀ, ਜਿਹੜੀ ਗੱਲ ਪੜ੍ਹੀ ਹੈ ਉਹਨੂੰ ਵਾਚਣਾ। ਤੇਰੇ ਪੜ੍ਹਨ ਤੇ ਗੁਣਨ ਦਾ ਵਿਚਾਰਨ ਦਾ ਲਾਭ ਕੀ? ਅਗਲੀ ਪੰਕਤੀ ਚ ਕਹਿੰਦੇ
ਕਿਆ ਵੇਦ ਪੁਰਾਣਾ ਸੁਣਿਆ।
ਜੇ ਤੂੰ ਵੇਦ ਵੀ ਸੁਣ ਲੈ, ਚਾਰ ਵੇਦ ਸੁਣ ਲੈ ਤੇ 18 ਪੁਰਾਣ ਵੀ ਸੁਣ ਲੈ, ਜੇ ਉਹਨਾਂ ਵਿੱਚੋਂ ਕੁਝ ਤੂੰ ਹਿਰਦੇ ਵਿੱਚ ਧਾਰਨ ਨਹੀਂ ਕੀਤਾ। ਯਾਦ ਰੱਖਿਓ ਪੰਡਤਾਂ ਦੇ ਵੇਦ ਬੜੇ ਕੰਠ ਹੁੰਦੇ, ਮੰਤਰ ਪੜ੍ਹੀ ਜਾਂਦੇ ਫਟਾਫਟ ਸੰਸਕ੍ਰਿਤ ਹੈ, ਪਰ ਸਤਿਗੁਰੂ ਨੂੰ ਪੁੱਛੋ ਨਾ ਕਿਉਂ ਪੜ੍ਹਦੇ ਤੇ ਗੁਰਦੇਵ ਪਿਤਾ ਕਹਿੰਦੇ ਨੇ ਵੇਦ ਪੁਕਾਰੈ ਮੁਖ ਤੇ ਪੰਡਤ ਕਾ ਮਾਮਨ ਕਾ ਮਾਠਾ। ਕਮਾਈ ਹੁੰਦੀ ਇਸ ਲਈ ਪੜ੍ਹਦੇ। ਵੇਦ ਪੜ੍ਹੇ ਤੇ ਪੈਸੇ ਮਿਲਦੇ, ਤੁਹਾਡੇ ਵਰਗੇ ਲੋਕ ਦਿੰਦੇ ਤਾਂ ਪੜ੍ਹਦੇ। ਕਬੀਰ ਜੀ ਮਹਾਰਾਜ ਕਹਿੰਦੇ ਨੇ ਭਾਈ ਕਿਆ ਵੇਦ ਪੁਰਾਣਾ ਸੁਣੀਏ, ਜੇ ਵੇਦ ਵੀ ਸੁਣ ਲਏ ਪੁਰਾਣ ਵੀ ਸੁਣ ਲਏ ਤਾਂ ਵੀ ਕੀ ਫਰਕ ਪੈਗਾ? ਅੱਗੇ ਨਿਰਣਾ ਕਰਦੇ ਨੇ, ਹੋਰ ਖੁਲਾਸਾ ਕਰਦੇ ਨੇ ਭਾਈ।
ਪੜ੍ਹੇ ਸੁਣੇ ਕਿਆ ਹੋਏ,
ਕਹਿੰਦੇ ਗੱਲ ਯਾਦ ਰੱਖੀ, ਪੜ੍ਹਨ ਨਾਲ ਸੁਣਨ ਨਾਲ ਕੁਝ ਵੀ ਨਹੀਂ ਹੁੰਦਾ। ਜੇ ਤੁਸੀਂ ਇਹ ਸੁਣੀ ਜਾਓ ਕਿ ਜਿਹੜਾ ਵੈਨਕੂਵਰ ਹੈ ਇੱਥੋਂ ਫਲਾਈਟ ਤੇ ਜਾਣ ਤੇ ਉਹਦੇ ਤੇ ਇੰਨਾ ਸਮਾਂ ਲੱਗਦਾ, ਸੁਣੀ ਜਾਓ ਪਹੁੰਚ ਜਾਓਗੇ। ਜੇ ਕੋਈ ਤੁਹਾਡੇ ਕੰਨ ਚ ਪਾਣੀ 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 ਕਹੀ ਜਾਏ ਤੇ ਬਿਆਸ ਮੁੱਕ ਜਾਏਗੀ ਤੁਹਾਡੀ। ਪਾਣੀ ਸੁਣਿਆ ਤਾਂ ਹੈ ਪਰ ਜਿੰਨੀ ਦੇਰ ਪੀਓਗੇ ਨਹੀਂ। ਜੇ ਕੋਈ ਤੁਹਾਨੂੰ ਇਹ ਵੀ ਕਹੇ ਪਾਣੀ ਪੀਣ ਨਾਲ ਪਿਆਸ ਮੁੱਕ ਜਾਂਦੀ ਹੈ, ਪਾਣੀ ਪੀਣ ਨਾਲ ਪਿਆਸ ਮੁੱਕ ਜਾਂਦੀ ਹੈ, ਪਰ ਤੁਸੀਂ ਪਾਣੀ ਪੀਓ ਨਹੀਂ, ਪਿਆਸ ਨਹੀਂ ਮੁੱਕਣੀ, ਪੀਣਾ ਹੀ ਪਏਗਾ, ਭੋਜਨ ਖਾਣਾ ਹੀ ਪਏਗਾ ਤਾਂ ਤ੍ਰਿਪਤੀ ਹੋਏਗੀ। ਬਿਨਾਂ ਖਾਧੇ ਤ੍ਰਿਪਤੀ ਨਹੀਂ ਹੋ ਸਕਦੀ। ਲੱਖ ਤੁਹਾਨੂੰ ਕੋਈ ਕਹੇ ਕਿ ਭੋਜਨ ਖਾਣ ਨਾਲ ਤ੍ਰਿਪਤੀ ਹੋ ਜਾਂਦੀ, ਤੁਸੀਂ ਸੁਣੀ ਜਾਓ। ਜੇ ਪੜ੍ਹੀ ਵੀ ਜਾ, ਵੇਦ ਪੁਰਾਣਾਂ ਨੇ ਬਚਨ ਕਹੇ, ਸਤਿਗੁਰੂ ਨੇ ਐਸੇ ਬਚਨ ਕਹੇ, ਵੇਦ ਕਤੇ ਵਕਾਓ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ ਇਹਨਾਂ ਨੂੰ ਝੂਠੇ ਨਾ ਕਹੋ। ਝੂਠਾ ਤਾਂ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ। ਸਤਿਗੁਰੂ ਤਾਂ ਬਾਣੀ ਚ ਬਚਨ ਕਰਦੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਪਰ ਅਸੀਂ ਕਦੇ ਧਿਆਨ ਨਹੀਂ ਦਿੱਤਾ। ਤੋ ਕਬੀਰ ਜੀ ਮਹਾਰਾਜ ਕਹਿੰਦੇ ਵੇਦ ਤੇ ਪੁਰਾਣ ਸੁਣ ਕੇ ਸੁਣਨ ਨਾਲ ਵੀ ਕੀ ਹੋਏਗਾ, ਕੇਵਲ ਸੁਣੀ ਜਾਈ ਕੋਈ ਫਰਕ ਨਹੀਂ ਪੈਣਾ। ਅਗਲੀ ਪੰਕਤੀ ਚ ਕਹਿੰਦੇ ਹਨ,
ਜੋ ਸਹਾਜ ਨਾ ਮਿਲਿਓ ਸੋਈ,
ਜਿੰਨੀ ਦੇਰ ਤੱਕ ਉਹਨਾਂ ਨੂੰ ਸੁਣ ਕੇ ਤੇਰੇ ਅੰਦਰ ਟਿਕਾਓ ਨਹੀਂ ਆਇਆ, ਜਿੰਨੀ ਦੇਰ ਤੱਕ ਉਹਨਾਂ ਵੇਦਾਂ ਦੇ ਪੁਰਾਣਾਂ ਨੂੰ ਸੁਣ ਕੇ ਤੈਨੂੰ ਈਸ਼ਵਰ ਦਾ ਮਿਲਾਪ ਨਹੀਂ ਹੋਇਆ, ਵੀਰ ਜੀ ਕਹਿੰਦੇ ਉਨੀ ਦੇਰ ਤੱਕ ਇਹ ਸਮਝਦਾ ਰਹੀ ਕਿ ਮੈਂ ਅਜੇ ਸੁਣਿਆ ਹੀ ਨਹੀਂ, ਅਜੇ ਮੈਨੂੰ ਹੋਰ ਧਿਆਨ ਦੇਣ ਦੀ ਲੋੜ ਹੈ, ਮੇਰਾ ਸੁਣਨਾ ਹੀ ਨਹੀਂ ਧਿਆਨ ਦੇਣਾ, ਧਿਆਨ ਚਾਹੀਦਾ, ਲੋੜ ਹੈ ਧਿਆਨ ਦੀ। ਜਿੰਨੀ ਦੇਰ ਸਹਿਜ ਨਾ ਪ੍ਰਾਪਤ ਹੋ ਜਾਏ, ਗਿਆਨ ਨਾ ਹੋ ਜਾਏ, ਜਿੰਨੀ ਦੇਰ ਈਸ਼ਵਰ ਨਾ ਮਿਲਦਾ ਜਾਏ, ਉਨੀ ਦੇਰ ਧਿਆਨ ਧੁਨਮੈ ਧਿਆਨ ਧਿਆਨ ਮੈਂ ਜਾਂਦੇ ਹਾਂ। ਜਦੋਂ ਧੁਨ ਵੱਲੋਂ ਧਿਆਨ ਟੁੱਟ ਗਿਆ ਨਹੀਂ ਜਾਣ ਸਕੋਗੇ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਹਰ ਕਾ ਨਾਮ ਨਾ ਜਪਸ ਗਵਾਰਾ।
ਗਵਾਰ ਕਹਿੰਦੇ ਨੇ ਮੂਰਖ ਨੂੰ, ਐ ਮੂਰਖਾ ਰੱਬ ਦਾ ਨਾਂ ਕਿਉਂ ਨਹੀਂ ਜਪਦਾ ਭਾਈ। ਹਰ ਕਾ ਨਾਮ ਨਾ ਜਪਸ ਗਵਾਰਾ। ਅਗਲੀ ਪੰਕਤੀ ਚ ਕਹਿ ਰਹੇ,
ਕਿਆ ਸੋਚਾ ਬਾਰੰਬਾਰਾ।
ਵਾਰ ਵਾਰ ਕੀ ਸੋਚਦਾ, ਇੱਕ ਦਿਨ ਨਿਰਣਾ ਕਰਕੇ ਜਾਣਾ ਕਿ ਕੱਲ ਤੋਂ ਜਪਾਂਗਾ, ਫਿਰ ਨਹੀਂ ਜਪਦਾ। ਫਿਰ ਆਉਣਾ ਚਾਰ ਦਿਨਾਂ ਬਾਅਦ, ਕਹਿੰਦਾ ਬਈ ਕੱਲ ਤੋਂ ਜ਼ਰੂਰ ਜਪਣਾ, ਫਿਰ ਨਹੀਂ ਜਪਦਾ। ਕਿੰਨੀ ਵਾਰੀ ਪਰਣ ਕਰੇਗਾ, ਕਿੰਨੀ ਵਾਰੀ ਐਸੀ ਸੋਚ ਸੋਚੇਗਾ ਕਿ ਮੈਂ ਫਿਰ ਕੱਲ ਤੋਂ ਜਪਾਂਗਾ, ਨਹੀਂ ਜਪ। ਕਿਆ ਸੋਚਿਆ ਬਾਰੰਬਾਰਾ, ਵਾਰ ਵਾਰ ਕੀ ਸੋਚਦਾ, ਉਹਨੂੰ ਜਪ, ਤੈਨੂੰ ਕੁਝ ਪ੍ਰਾਪਤ ਹੋਏਗਾ। ਕਬੀਰ ਜੀ ਕਹਿੰਦੇ ਹਨ,
ਰਹਾਉ ਅੰਧਿਆਰੇ ਦੀਪਕ ਚਹੀਆ।
ਕਹਿੰਦੇ ਇੱਕ ਗੱਲ ਯਾਦ ਰੱਖੀ, ਹਨੇਰਾ ਹੋਵੇ ਤਾਂ ਦੀਵੇ ਦੀ ਲੋੜ ਹੈ ਨਾ, ਦੀਵੇ ਤੋਂ ਬਿਨਾਂ ਹਨੇਰਾ ਕਿਵੇਂ ਦੂਰ ਹੋਏਗਾ। ਹਨੇਰੇ ਵਿੱਚ ਦੀਵਾ ਚਾਹੀਦਾ ਹੀ ਚਾਹੀਦਾ ਹੈ, ਪਰ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਅਗਿਆਨਤਾ ਦਾ ਹਨੇਰਾ ਉਨੀ ਦੇਰ ਦੂਰ ਨਹੀਂ ਹੁੰਦਾ ਜਿੰਨੀ ਦੇਰ ਤੱਕ ਗਿਆਨ ਦਾ ਪ੍ਰਕਾਸ਼ ਨਾ ਹੋ ਜਾਏ, ਗਿਆਨ ਦਾ ਦੀਵਾ ਨਾ ਜਗ ਪਏ। ਦੀਵਾ ਬਲੇ ਹਨੇਰਾ ਜਾਏ। ਤੋ ਕਹਿੰਦੇ ਉਨੀ ਦੇਰ ਤੱਕ ਅਗਿਆਨਤਾ ਦੂਰ ਨਹੀਂ ਹੁੰਦੀ ਜਿੰਨੀ ਦੇਰ ਤੱਕ ਤੇਰੇ ਅੰਦਰ ਗਿਆਨ ਦਾ ਦੀਵਾ ਨਾ ਜਗੇ। ਇਸ ਕਰਕੇ ਹਨੇਰੇ ਦੀਵਾ ਚਾਹੀਦਾ ਹੀ ਚਾਹੀਦਾ। ਪੁੱਛਿਆ ਕਿਉਂ ਚਾਹੀਦਾ, ਅੱਗੇ ਆਪ ਕਹਿ ਰਹੇ,
ਇੱਕ ਵਸਤ ਅਗੋਚਰ ਲਈਆ।
ਅਗੋਚਰ ਦਾ ਅਰਥ ਹੈ ਜਿਹੜੀ ਤੁਹਾਡੇ ਆਪਣੀ ਸੋਚ ਤੋਂ, ਆਪਣੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਵਸਤੂ ਹੈ। ਅਗੋਚਰ ਜਿਹੜੀ ਤੁਹਾਡੇ ਗੋਚਰੀ ਨਹੀਂ, ਉਹ ਅਗੋਚਰ ਜਿਹੜੀ ਤੁਹਾਡੀ ਪ੍ਰਾਪਤੀ ਤੋਂ ਪਰੇ ਹੈ, ਸੋਚ ਤੋਂ ਪਰੇ ਹੈ, ਉਹ ਅਗੋਚਰ। ਕਹਿੰਦੇ ਕੋਈ ਕੀਮਤੀ ਵਸਤੂ, ਅਗੋਚਰ ਵਸਤੂ ਜੇ ਘਰ ਵਿੱਚ ਪਈ ਹੋਵੇ, ਜਿਹਨੂੰ ਮਸਾਂ ਪ੍ਰਾਪਤ ਕੀਤਾ ਤੇ ਹੋ ਜਾਏ ਹਨੇਰਾ, ਡਰ ਵੀ ਹੋਵੇ, ਫਿਰ ਦੀਵੇ ਦੀ ਲੋੜ ਪੈਂਦੀ ਨਾ, ਲਿਆਓ ਲੱਭੋ ਹਨੇਰੇ ਚ, ਤੇ ਨਾ ਲੱਭੇ ਫਿਰ ਕਹਿੰਦਾ ਦੀਵਾ ਬਾਲੋ, ਘਬਰਾ ਜਾਂਦੇ, ਲੱਭਦੀ ਨਹੀਂ ਕਿੱਥੇ ਗਈ। ਕਬੀਰ ਜੀ ਕਹਿੰਦੇ ਐਵੇਂ ਈਸ਼ਵਰੀ ਗਿਆਨ ਵੀ ਤੇਰੀ ਅਪਰੋਚ ਤੋਂ ਪਰੇ ਹੈ। ਜਿੰਨੀ ਦੇਰ ਗਿਆਨ ਦਾ ਦੀਵਾ ਜਗਦਾ ਨਹੀਂ, ਉਨੀ ਦੇਰ ਈਸ਼ਵਰ ਵੀ ਤੇਰੇ ਸਨਮੁਖ ਨਹੀਂ ਹੁੰਦਾ। ਉਹ ਗੋਚਰ ਵਸਤੂ ਈਸ਼ਵਰ ਪ੍ਰਾਪਤ ਹੀ ਉਦੋਂ ਹੋਏਗਾ ਜਦੋਂ ਗਿਆਨ ਦਾ ਦੀਵਾ ਜਗੇਗਾ। एक वस्त अगोचर लही है। लही का अर्थ है लै लेनी, प्राप्त कर लेनी। कहने जो ज्ञान का दीवा जगेगा फिर ओ अगोचर वस्तु ईश्वर तेनू प्राप्त होवेगी।
वस्त अगोचर पाए,
कहते ओ अगोचर वस्तु जदों पा ली प्राप्त हो गई। हां जी,
पाटा दीपक रहा समाए,
फिर दीवा अंदर है ना, अदम भी होवे ना भी जले, बस ओ अगोचर हस्तु वस्तु हाथ आ गई। कोई लोड़ नहीं दीवा जले जो ना जले हाथ च। जिन्नी देर तक दीवा बलदा नहीं वो हाथ नहीं आंदी, जो पा ली फिर ना बले। जो कोई रब न पा लेंदा फिर वो कदे समाधि स्थित नहीं हुंदा कि मैं हुण समाधि लाउणी रब पाउणा है, तो पा लिया प्राप्त हो गया, कोई लोड़ नहीं समाधि तो लंघ गया अगे। हुण तो संसार विच विचरदा ते रब नू संसार दे जीवां च वेखदा, वेखदा गुरु की कृपा द्वारा सबनी खटी सौ वसै सहवन घट न कोई। मैं तेनू वेख तू सबनी थाई जिथे हो जाई साचा सिरजनहार जियो। फिर अखां बंद करन दी लोड़ नहीं, फिर तो बाहर भी दिसदा, फिर तो पता चल जांदा जल थल मही अल पूरिया स्वामी सिरजनहार, अनक भांत होए पसरिया नानक एक अंकार। फिर ओदी कुदरत नूं तकदा तो खुश हो जांदा है, वेख वडाण रहया विस्माद नानक बुझण पूरे भाग। इस गल की प्राप्ति इनू जानना ही पूरे भागा नाल हुंदा। जद वस्तु पा ली फिर दीपक अंदरे समा जांदा है, घट दीपक रहया समाई, दीवा अंदर ही है, वस्तु पा ली लोड़ नहीं, इतना प्रकाश हो गया ऑटोमैटिकली, कोई हुण हजारां दीवे ओहदे मुकाबले च नहीं आउंदे। जदों दिन चढ़दा उदों भी दीवे नूं सांभ के रख दिओ, बस हुण दिन चढ़ गया, दीवा जिथे प्यार प्यार रहे ओहदी कोई लोड़ नहीं, दिन चढ़ गया। अगलियां पंक्तियां च आप कह रहे हैं,
कहा कबीर अब जानिया।
कबीर जी कहंदे हुण मैं उस अकाल पुरख वाहिगुरु नूं जान लेना कीता है।
जब जानिया तो मन मानिया,
जदों मैं उस नूं जान लिया उदों जिहड़ा मेरा मन है उस तो मन गया, उस तो बिना कोई दूसरा नहीं, सब उही है, आपे आप है। अगलियां पंक्तियां च कह रहे हैं,
मन माने लोग ना पतीजा,
दुनिया दे लोग नहीं मनदे। हुण इक चढ़ गया पर्वत ते, ओ तां करेगा ओ 20 मील तक दिसदा है, इक खड़ा खड्ड विच ओ कहिंदा झूठ मारदा दिसदा कुछ नहीं, मेल नहीं बैठदा। इसे करके गुरु साहब ने बचन कहे न, भगतां तै संसारियां जोड़ कदे ना आया, उन्हां विच तालमेल नहीं बैठदा। रब दे प्यारे भगत जन जे संसारियां दा जोड़ बैठ जांदा फिर कबीर नूं तसीहे ना मिलदे, जे भगतां दा जोड़ बैठ जांदा रविदास नूं तसीहे ना मिलदे, जे भगतां दा संसारियां नाल जोड़ बैठिया हुंदा तां नामदेव नूं तसीहे क्यों मिलदे। भाई जोड़ ही नहीं बैठदा, भगत कितने दूसरी जगह की गल करदा है, संसारी अजे चिकड़ च खड़ा है, उन्हें जगह वेखी नहीं, वो तो कहेगा ना झूठ ही बोलता है। जिवें कोई डड्डू खूह विच रहिंदा, उहदे कोल एक बारी सागर का डड्डू कितने आ गया, लागे खूह सी, छल वजी खूह चो भी जा रहे, ਉਹ ਡੱਡੂ ਨੂੰ ਕਹਿੰਦਾ ਵੀ ਇੰਨੀ ਤੰਗ ਜਗ੍ਹਾ ਤੇ ਰਹੀ ਜਾਂਦਾ, ਚੱਲ ਤੈਨੂੰ ਮੈਂ ਸਾਗਰ ਵਿੱਚ ਲੈ ਚੱਲਦਾ। ਕਹਿੰਦਾ ਕਿੱਡਾ ਕੁ ਹੈ? ਕਹਿੰਦਾ ਬਹੁਤ ਵਿਸ਼ਾਲ ਹੈ। ਜਿਹੜਾ ਖੂਹ ਦਾ ਡੱਡੂ ਸੀ ਨਾ ਜੀ, ਹੁਣ ਚਾਰ ਟਪੂਸੀਆਂ ਮਾਰੀਆਂ ਤੇ ਅੱਧ ਵਿੱਚੋਂ ਗੇੜਾ ਕੱਢ ਕੇ ਵਾਪਸ ਆ ਗਿਆ। ਕਹਿੰਦਾ ਏਡਾ ਕੁ ਹੈਗਾ? ਉਹ ਕਹਿਣ ਲੱਗਾ ਨਹੀਂ ਬਹੁਤ ਵਿਸ਼ਾਲ ਹੈ। ਉਹਨੇ ਫਿਰ ਛਲਾਂਗਾ ਲਾਈਆਂ, ਪੂਰੇ ਖੂਹ ਚੋਂ ਚੱਕਰ ਲਾਤਾ। ਕਹਿੰਦਾ ਏਡਾ ਕੁ ਹੈਗਾ? ਕਹਿਣ ਲੱਗਾ ਨਹੀਂ ਇਹ ਤਾਂ ਕੁਝ ਵੀ ਨਹੀਂ ਉਹਦੇ ਮੁਕਾਬਲੇ ਚ, ਉਹ ਤਾਂ ਬਹੁਤ ਵੱਡਾ ਹੈ। ਕਹਿੰਦਾ ਫਿਰ ਤੂੰ ਝੂਠ ਬੋਲਣਾ, ਮੈਂ ਤਾਂ ਅੱਜ ਤਾਈਂ ਇਹ ਤੋਂ ਵੱਡਾ ਵੇਖਿਆ ਹੀ ਨਹੀਂ ਤੇ ਤੂੰ ਕਹੀ ਜਾਂਦਾ ਬਹੁਤ ਵੱਡਾ। ਭਗਤਾਂ ਤੇ ਸੰਸਾਰੀਆਂ ਦਾ ਜੋੜ ਨਾ ਆਇਆ ਹੈ, ਨਾ ਆ ਸਕਦਾ, ਨਾ ਅੱਗੇ ਨੂੰ ਆਏਗਾ। ਕਬੀਰ ਜੀ ਮਹਾਰਾਜ ਕਹਿੰਦੇ ਨੇ ਮਨ ਮਾਨੇ ਲੋਕ ਨਾ ਭਤੀਜਾ। ਲੋਕ ਨਹੀਂ ਕਹਿੰਦੇ ਵੀ ਹਾਂਜੀ ਇਹਨੂੰ ਗਿਆਨ ਹੋ ਗਿਆ। ਲੋਕਾਂ ਦੇ ਭਾਅ ਦਾ ਤਾਂ ਕਬੀਰ ਜੁਲਾਹਾ ਹੀ ਹੈ, ਤਾਣੀ ਉਣਦਾ ਹੈ। ਪਰ ਕਬੀਰ ਪਹੁੰਚ ਗਿਆ ਬ੍ਰਹਮ ਨੂੰ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਿਹਾਰੀ ਇਸ ਜਾਤ ਕੋ ਜਾਂ ਜਪਿਓ ਸਿਰਜਣ ਹਾਰ। ਕਹਿੰਦੇ ਸਾਰੇ ਹੱਸਦੇ ਨੇ ਮੇਰੀ ਜਾਤ ਤੇ, ਪਰ ਕਹਿੰਦੇ ਮੈਂ ਬਲਿਹਾਰ ਹਾਂ ਇਸ ਜਾਤ ਤੋਂ, ਜਿਹਦੀ ਪ੍ਰਾਪਤੀ ਕਰਕੇ ਮੈਂ ਸਿਰਜਣ ਹਾਰ ਨੂੰ ਜਪਿਆ। ਦੁਨੀਆਂ ਦੇ ਲੋਕ ਫਿਰ ਜੁਲਾਹਾ ਕਹਿੰਦੇ ਨੇ, ਉਹੀ ਹੈ ਤਾਣੀ ਬੁਣਦਾ ਫਿਰਦਾ, ਘਰ ਦੇ ਭੁੱਖੇ ਮਰਦੇ ਨੇ, ਇਹਨੂੰ ਸਿਮਰਨ ਦੀ ਪਈ ਹੈ, ਇਹਦੇ ਕੋਲ ਹੈ ਕੱਖ ਨੀ, ਕਰੇ ਮੰਗ ਪੁੱਜਦੀ। ਕਹਿੰਦੇ ਕਬੀਰ ਜੀ ਦੇ ਘਰ ਨੂੰ ਇੱਕ ਵਾਰੀ ਅੱਗ ਲੱਗ ਗਈ, ਅੱਗ ਤੇ ਆਪ ਜੀ ਬਾਹਰ ਗਏ, ਲੋਕ ਅੱਗ ਬੁਝਾਉਣ ਲਈ ਭੱਜੇ। ਕਿਸੇ ਨੇ ਜਾ ਕੇ ਕਿਹਾ ਮੈਂ ਕਬੀਰ ਨੂੰ ਦੱਸਦਿਆਂ, ਉਹਦੇ ਪਿੱਛੋਂ ਸਾਰਾ ਘਰ ਹੀ ਨਾ ਸੜ ਜਾਏ। ਤੇ ਜਾ ਕਬੀਰ ਜੀ ਨੂੰ ਕੁਤਾੜੇ ਘਰ ਨੂੰ ਅੱਗ ਲੱਗ ਗਈ। ਕਬੀਰ ਜੀ ਵਾਪਸ ਆ ਗਏ, ਉਹ ਆਪਣੇ ਧਿਆਨ ਮਗਨ ਆ ਰਹੇ ਨੇ। ਫਿਰ ਉੱਚੀ ਦੇਣੇ ਕਿਹਾ ਕਬੀਰ ਜੀ ਤੁਹਾਡੇ ਘਰ ਨੂੰ ਅੱਗ ਲੱਗ ਗਈ। ਉਹ ਫਿਰ ਮਸਤ ਨੇ ਕਿਤੇ ਝੰਜੋੜਿਆ, ਫਿਰ ਕਬੀਰ ਜੀ ਤੁਹਾਡਾ ਘਰ ਸੜ ਗਿਆ। ਤੇ ਕਬੀਰ ਜੀ ਨੇ ਬੱਚੇ ਕੀ ਕਹੇ, ਕਹਿੰਦੇ ਆਪੇ ਪਾਵਕ ਆਪੇ ਪਵਨਾ, ਜਾਰਾ ਖਸਮ ਤਰਾਖਾ ਕਵਨਾ, ਕਹਿ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਆਖੋ ਵਾਹਿਗੁਰੂ। ਕਹਿੰਦੇ ਪਿਆਰਿਆ ਰਾਮ ਕਹੋ, ਜੇ ਮਾਲਕ ਹੋਇਆ ਰਾਮ ਆਪੇ ਰੱਖ ਲੇਗਾ, ਰਾਮ ਰਾਮ ਕਰ। ਤੋ ਕਬੀਰ ਜੀ ਕਹਿੰਦੇ ਨੇ ਬਾਣੀ ਵਿੱਚ ਕਿ ਮਨ ਮਾਨੇ ਲੋਕ ਨਾ ਭਤੀਜਾ, ਲੋਕ ਪ੍ਰਸੰਨ ਨਹੀਂ ਹੁੰਦੇ, ਲੋਕ ਨਹੀਂ ਜਾਣਦੇ। ਫਿਰ ਆਪ ਕਹਿੰਦੇ ਨਾ ਭਤੀਜਾ ਤਾਂ ਕਿਆ ਕੀਜਾ, ਨਹੀਂ ਜਾਣਦੇ ਨਾ ਜਾਣ, ਮੈਂ ਲੋਕਾਂ ਤੋਂ ਕੀ ਲੈਣਾ, ਮੈਨੂੰ ਤਾਂ ਕਹਿੰਦੇ ਆਨੰਦ ਹੈ ਨਾ, ਮੈਂ ਤਾਂ ਜੁੜਿਆ ਹਾਂ ਉਸ ਨਾਲ, ਲੋਕਾਂ ਨੂੰ ਬਣਾ ਕੇ ਲੈਣਾ ਵੀ ਕੀ ਹੈ, ਨਹੀਂ ਮੰਨਦੇ ਨਾ ਮੰਨ, ਨਾ ਭਤੀਜਾ ਤਾਂ ਕਿਆ ਕੀਜਾ, ਕੀ ਕਰਨਾ। ਅੱਗੇ ਆਪ ਕਹਿੰਦੇ ਹਨ
ਹਿਰਦੈ ਕਪਟ ਮੁਖ ਗਿਆਨੀ।
ਦੇਖੋ ਸਾਰੇ ਨਾਲ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਮੇਰੇ ਵਰਗੇ ਲੋਕ ਮੁੱਖ ਤੋਂ ਤਾਂ ਗਿਆਨ ਦੀਆਂ ਗੱਲਾਂ ਕਰਦੇ ਤੇ ਅੰਦਰ ਮੈਲੇ ਨੇ, ਹਿਰਦੇ ਚ ਕਪਟ ਹੈ, ਤੋ ਕਬੀਰ ਜੀ ਮਹਾਰਾਜ ਉਹਨਾਂ ਨੂੰ ਕਹਿ ਰਹੇ ਨੇ ਬਚਨ। ਹਾਂਜੀ
ਹਿਰਦੈ ਕਪਟ ਮੁਖ ਗਿਆਨੀ।
ਕਹਿੰਦੇ ਭਾਈ ਮੁੱਖ ਚੋਂ ਤਾਂ ਗਿਆਨ ਦੀਆਂ ਗੱਲਾਂ ਕਰਦਾ ਹੈ, ਹਿਰਦੇ ਤੇਰੇ ਵਿੱਚ ਕਪਟ ਹੈ। ਹਾਂਜੀ
ਝੂਠੇ ਕਹਾ ਬਿਲੋ ਵਸ ਪਾਣੀ।
ਇਹ ਝੂਠਿਆ ਬੰਦਿਆ ਕੀ ਪਾਣੀ ਰਿੜਕੀ ਜਾਂਦਾ, ਕੁਝ ਪ੍ਰਾਪਤ ਨਹੀਂ ਹੋਣਾ, प्राप्त नहीं होना कुछ पानी रड़किया। अगे कह रहे
माया मानस कौन गुना,
कहते जे तू शरीर नु मांज भी लवे, गुना का अर्थ है लाभ, कहते काया नु मांजन दा की लाभ है, काया मानस कौन गुना, बारो ही मांजेगा ना, की लाभ है बारो मांजन दा, क्योंकि अगली पंक्ति दस दिन
जो घट भीतर है मलना,
जदो तेरे अंदर तमैल गंदगी है, तेरा अंदर मन तमैला है, बारो आया मान के की करेगा। कबीर जी कहते ने प्यारे हो
रहा लौकी 68 तीर्थ नाए,
कहते ने जिवें लौकी कौड़ी लौकी लौकी समझ जिन्हों तुसे मालवे च ओनू अल कहते ने, अल लंबी कद्दू की जाति दी, ओनू लौकी कहते ने उधर पूर्व दे इलाके च। कबीर जी कहते कौड़ी लौकी जे 68 तीर्थां दे विच डोब लैंदी जाए, 68 तीर्थ नहा के आ जाए ते फिर ओनू बना लो। अगली पंक्ति च कहिंदे
तौरा पान तौ ना जाए,
कहिंदे जिहड़ा ओहदा गुण धर्म है कौड़ा पान ओह नहीं जाएगा, क्योंकि बाहरों धोती है कुड़त्तन अंदर है, इस करके अंदरों कौड़ा पन जाएगा नहीं बाहरों तो नल।
कह कबीर बिचार,
कबीर जी कहते ने भाई इस गल नू अपने अंदर विचार के वेख, ये विचार दी गल है, ये मैं तेनू विचार के कही है, इनू तू भी अपने अंदर विचार, बाहरों लिशकन पुशकन नाल मन साफ होना नहीं भाई, मन मैले सब कुछ मैला, तन धोते मन अच्छा ना हो, जिनी दिन मन निर्मल नहीं उन्नी दिन रब की प्राप्ति नहीं, जदों मन निर्मल हो गया सतगुरु ने बचन कहे न, आप जी वाणी जो पढ़ते हो ना उन्हें बचना दे विच उतर जाया करो, उन्हें बचना दे विच उतरिया करो, है नहीं आप जी कहते जीओ मैले बारों निर्मल, बारों निर्मल जीओ ता मैले तिनी जन्म जुए हारिया, ए तिसना वड्डा रोग लगा मरण मनो विसारिया, वेदा मह नाम उत्तम सो सुन है नाही, फिर है ज्यो बेतालिया कह नानक जिन सच तजया कूड़े लागे, तिनी जन्म जुए हारिया। बाणी पढ़ दो रस लैके पढ़िया करो, फिर आप जी ऐसे भी वचन कर दे जिन पट अंदर बाहर गुदड़, ते भले संसार तिन नेहो लगा रब सेती देखने विचार, कहते जेड़े अंदरों रेशम वर्गे बार भावें लीर पैनिया ने पर अंदरों रेशम ने, वो फिर कर दे कि रंग हसा है रंग रोव है चुप भी कर जाए, ईश्वर के रंग विच आपे ही बैठे मस्ती ठस रहे, कदे ऐसा रंग आउंदा है आपे ही रो रहे हैं ते कदे चुप कर जाते हैं, ते फिर की है परवाह नाही किसा केरी, बाज सच्चा नाए दर वाट ऊपर खर्च मंगा, जवा दे ता खाए, दीवान एको कलम एका हमा तुमा मेल, दर लय लेखा पीड़ सुता नानका ज्यो तेल। कुछ ऐसे जेड़े जिन्हें भुल जाते हैं, कुछ ऐसे जिन्हें याद रहिंदा है, जेड़े अंदरों याद रखते उन्हां दी गल बाणी ने बचन कहा बसता टुटी झोंपड़ी चीर सब छिन्ना, जात ना पत ना आदरो उद्यान पर महिना, मित्र नठ धन रूप हीण के साक न सिन्ना राजा सगली श्रेष्ठ का हरना मन पिन्ना जिसकी तूर मन उबर है प्रभ होए सो प्रसन्न ते जिन्हां नूं नहीं विसरदा ना उन्हां दी गल्लां ही बाणी ने कही जिन्हां नूं विसरा नाउ से के नेहिया भेद न जाणो मूल साईं जे हिया महापुरुष धारना पढ़ते होंगे साईं दे वर्गे ने विसरे ना नाम जिन्हां ब्रह्म वर्गे ब्रह्म ज्ञानी आप परमेश्वर आप रब दा रूप हो गया। तो कबीर जी महाराज कहते ने मैं विचार के गल कही है कह कबीर विचारी असागर तार मुरारी जेड़ा नाम नाल जुड़दा है वह मुरदा दा अरि ईश्वर ओनू संसार सागर तो पार कर दिंदा प्यारियो बाकी संसार पढ़ाई पर नाल संसार नाल जुड़े जाइदा जे कोई एक गल नानक लिख है एक गल ओ राम की बड़ाई पढ़ लै ते संसार तो बाहर होके निरंकार नाल जुड़ जाता है। ऐसा नहीं कि संसार नाल जुड़िया नहीं रहिंदा जुड़िया वह भी संसार नाल रहिंदा पर अपना तो खत्म हो जाती उहदे अंदरों दूई मुक जाती उहदे अंदर सब गोबिंद है सब गोबिंद है गोबिंद बिन नहीं कोई इत्थे ही समाप्ति है। गुरु पातशाह कृपा करन पवित्र बाणी का उपदेश साढ़े सारिया हिरदे च वस जाए जिस नाल साडा मनुखा जन्म सफला हो सके। गुरु प्यारे बाणी की विचार करदे हुई बुला गुरु के दर का कूकर जान के सतसंगत अपने दर का भिखारी जान के माफ कर देनिया बचन उपदेश गुरु का जान के हिरदे च वसाउणा ताकि दास दा अते आप जी सारिया दा जो गुरु की हजूरी में गुजारिया समा है वह लिखे न पै सके जिस नाल असीं हो जाइए यह लोग सुखीए पर लोग सुहेले नानक हर प्रभ आपै मिले।
कह कबीर विचारी भव सागर तार मुरारी
वाहिगुरु जी का खालसा
वाहिगुरु जी की फतेह वाहिगुरु।